तेरे कवन कवन गुण कह कह गावा, तू साहिब गुणी निधाना, तुमरी महिमा वर्णन ना साकों, तू ठाकुर ऊच भगवाना, तू सुल्तान कहा हो मिया, तेरी कवन बड़ाई, जो तू देहे सो कहा स्वामी, मैं मूर्ख कहन ना जाय, बेशुमार अथाह अगंत अतुल, ज्यों बुलावो त्यों नानक दास बोले, हम अवगुण भरे एक गुण नाही, अमृत छाड़ बिखै बिख खाई, माया मोह भरम पै भूले, सुतदार हासों प्रीत लगाई, एक उत्तम पंथ सुनयो गुर संगत, तेहें मिलंत जम त्रास मिटाई, एक अरदास पाठ कीरत की, गुर रामदास राखो शरणाई, सुकहु टल गुर सेविय, अहनिस सहज सुभाए, दर्शन परसें गुरु कै, जन्म मरण दुख जाय, होवै सिफत खसम दी, नूर अरसों कुरसहों छटिया, तुद डिठे सचे पातशाह, मल जन्म जन्म दी कटी है, तुद डिठे सचे पातशाह, मल जन्म जन्म दी कटी है, सतनाम धनवाखे गुरु साहिब जियो, धनवाखे गुरु साहिब जियो, कबीरा मन जाने सब बात, जानत ही औगन करे काहे की कुशलात, हाथ दीप कुएं परै, कबीर मन जानै सब बात, जानत ही औगन करै, काहे की कुशलात। हाथ दीप कुवे परै, कबीर लागी प्रीत सुजान स्यों, बरजै लोक अजान। ता स्यों टूटी क्यों बनै, जाके जी प्राण। कबीर लागी प्रीत सुजान स्यों, बरजै लोग अजान। ता स्यों टूटी क्यों बनै, जाके जी परान। वाहे गुरु जी का खालसा, वाहे गुरु जी की फतेह। परम सन्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभाहे मान गुरु सवारे सत संगी जनों, आप जी ने अमृत बचना दा कीर्तन हुणे ही सरवण कीता है। अज जो भगत कबीर साहब जी दे पवित्र मुखारबिंद तो उचारण कीते हुए अमृत बचना दी आपां विचार करनी है। ए पवित्र शलोक गुरु ग्रंथ साहिब जी दे अंक 1376 पर शलोक नंबर 216 और 217 है। इन्हां दो शलोकां दा संखेप जिहा भाव इह वे, पहले शलोक विच कबीर साहब जी ने एक उदाहरण दे के उन्हां लोकां नूं सुचेत कीता है जिन्हां दे पास जानकारी तां है, जिन्हां कोल जीवन जीण दी सूचना तां है, पर वो सब कुछ जानन दे बावजूद भी उस अनुसार अपनी जिंदगी नू अपने जीवन नू ढाल दे नहीं। ते उन्हां बारे कबीर साहब ने प्रमाण दिता है कि मन सब कुछ जानदा भी पिया है भी ये काम करन दे नाल मेरा नुकसान होवेगा, इस चीज दी वरतों नाल मेरी जिंदगी तबाह हो सकती है। इन्ना कुछ जानन दे बावजूद भी बंदा फिर औगण करदा है, फिर गुनाह करदा है। ते कबीर साहब ने फिर इत्थे नाल एक उदाहरण दे दिती, कह लगे जेड़ा बंदा जानकर हो के भी औगण करे उस बंदे दी अवस्था ता इस तरह है, उसका जीवन ता इस प्रकार है कि जिमें मानो एक आदमी अपने खात विच दीवा जगा के खनेरे विच तुरन लगा है, ते दीवे ने उनू चानन दिता है, खनेरे विच चलन दा उनू मार्ग दस्या है। ते कबीर साहब कहिंदे जे हाथ विच दीवा पकड़ के, हाथ विच चिराग पकड़ के, हाथ विच चानन लै के भी बंदे ने खूह विच छाल मारनी है ਤੇ ਫਿਰ ਇਹੋ ਜਿਹੇ ਬੰਦੇ ਨੇ ਦੀਵੇ ਨੂੰ ਹੱਥ ਵਿੱਚ ਪਕੜਿਆ ਕਿਉਂ? ਕਹਿਣ ਤੋਂ ਮੁਰਾਦ ਕਿ ਦੀਵੇ ਨੇ ਤਾਂ ਆਉਣ ਵਾਲੇ ਲੋਕਾਂ ਨੂੰ ਰਸਤਾ ਦਿਖਾਉਣਾ ਸੀ, ਬਦਕਿਸਮਤੀ ਆਪਣੇ ਹੱਥ ਵਿੱਚ ਪਕੜ ਕੇ ਖੂਹ ਵਿੱਚ ਛਾਲ ਮਾਰਨ ਲੱਗ ਪਿਆ ਹੈ। ਇਹਦਾ ਭਾਵ ਇਹ ਵੇ ਕਿ ਆਦਮੀ ਕੋਲ ਗਿਆਨ ਹੈ, ਪਰ ਗਿਆਨ ਹੋਣ ਤੋਂ ਬਾਅਦ ਵੀ ਇਹ ਔਗਣ ਕਰੀ ਜਾਏ ਤਾਂ ਇਦੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ। ਜੋ ਦੂਸਰਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ, ਇਸ ਵਿੱਚ ਭਗਤ ਕਬੀਰ ਸਾਹਿਬ ਨੇ ਇਹ ਆਪਣੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਦਿਆਂ ਕਿ ਜਦੋਂ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰੀਤ ਬਣ ਗਈ ਤੇ ਅਣਜਾਣ ਲੋਕ ਜਿਹੜੇ ਇਸ ਪ੍ਰੀਤ ਤੋਂ, ਇਸ ਪਿਆਰ ਤੋਂ, ਇਹ ਅੰਦਰ ਦੀ ਖਿੱਚ ਤੋਂ ਜਾਣੂ ਨਹੀਂ, ਉਹ ਲੋਕ ਵਰਜਣ ਲੱਗ ਪੈਂਦੇ ਨੇ ਕਿ ਤੂੰ ਕਿਹੜੇ ਬੁਰੇ ਰਸਤੇ 'ਤੇ ਚੱਲ ਪਏ, ਕਿਹੜੇ ਤੂੰ ਪੁੱਠੇ ਕਰਮ ਕਰਨ ਲੱਗ ਪਏ, ਸਾਰਾ ਸਾਰਾ ਦਿਨ ਤੂੰ ਨੇਤਰਾਂ ਵਿੱਚ ਜਲ ਲੈ ਕੇ ਰੋਈ ਜਾਂਦਾ, ਤੈਨੂੰ ਆਪਣੇ ਘਰ ਦੇ ਕੰਮ ਧੰਦੇ ਦਾ ਪਤਾ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੇ ਪ੍ਰੀਤ ਕੀਤੀ ਕੇਵਲ ਉਹ ਅੰਦਰੋਂ ਜਾਣਦਾ ਹੈ, ਦੂਸਰੇ ਬੰਦੇ ਨੂੰ ਕੀ ਸਾਰ ਅੰਦਰ ਦੀ ਪ੍ਰੀਤ ਦਾ? ਕਹਿਣ ਲੱਗੇ ਜਿਹੜੇ ਹਕੀਕਤ ਵਿੱਚ ਅੰਦਰੋਂ ਪ੍ਰੇਮੀ ਨੇ ਉਹਨਾਂ ਨੂੰ ਪਤਾ ਹੈ ਇਹ ਜਿੰਦ, ਇਹ ਪ੍ਰਾਣ, ਇਹ ਸਰੀਰ ਮੇਰੇ ਮਾਲਕ ਦਾ ਦਿੱਤਾ ਹੈ। ਉਹ ਅਗਿਆਨੀ ਬੰਦਿਆਂ ਦੇ ਰੋਕਣ ਦੇ ਬਾਵਜੂਦ ਵੀ ਕਦੀ ਪਰਮੇਸ਼ਵਰ ਦੇ ਚਰਨਾਂ ਤੋਂ ਆਪਣੀ ਪ੍ਰੀਤ ਨਹੀਂ ਤੋੜਦੇ। ਆਓ ਇਹਨਾਂ ਦੋ ਸ਼ਲੋਕਾਂ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਗੁਰੂ ਕਿਰਪਾ ਨਾਲ ਆਪਾਂ ਕਰਾਂਗੇ। ਆਪ ਸਮੂਹ ਸਾਧ ਸੰਗਤ ਰਹਿਮਤ ਕਰੋ, ਆਸੀਸ ਬਖਸ਼ੋ। ਕੋਈ ਵੀ ਰਚਨਾ ਮੇਰੇ ਪਿਆਰੇ ਦਾਤਾਰ ਜੀ ਦੇ ਨਾਮ ਤੋਂ ਵਾਂਝੀ ਰਹਿ ਰਹੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਹਿਲੇ ਅੰਮ੍ਰਿਤ ਬਚਨ ਦੇ ਵਿੱਚ ਉਹਨਾਂ ਮਨੁੱਖਾਂ ਨੂੰ ਉਪਦੇਸ਼ ਦ੍ਰਿੜ ਕਰਾਇਆ ਹੈ ਜਿਨ੍ਹਾਂ ਦੇ ਦਿਮਾਗ ਦੇ ਅੰਦਰ ਜ਼ਿੰਦਗੀ ਜੀਣ ਦੀਆਂ ਸੂਚਨਾਵਾਂ ਤਾਂ ਹਨ, ਜਿਨ੍ਹਾਂ ਪੜ੍ਹੇ ਲਿਖੇ ਲੋਕਾਂ ਨੂੰ ਇਹ ਤਾਂ ਸਮਝ ਹੈ ਐਸਾ ਕਰਮ ਕਰਨ ਦੇ ਨਾਲ ਸਜ਼ਾ ਮਿਲੇਗੀ, ਇਸ ਕਰਮ ਦੇ ਨਾਲ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਪਰਵਾਨੇ ਜਾ ਸਕਨੇ ਹਾਂ। ਉਹ ਇਸ ਜ਼ਿੰਦਗੀ ਦੇ ਜੀਣ ਦੇ ਢੰਗ ਦੇ ਜਾਣਕਾਰ ਹੋਣ ਦੇ ਬਾਵਜੂਦ ਫਿਰ ਦਿਨ ਰਾਤ ਔਗਣ ਕਰੀ ਜਾਂਦੇ ਨੇ। ਵਿੱਦਿਆ ਉਹਨਾਂ ਦੇ ਕੋਲ ਹੈ, ਗਿਆਨ ਉਹਨਾਂ ਦੇ ਕੋਲ ਹੈ, ਪਰ ਉਸ ਗਿਆਨ ਦੀ ਵਰਤੋਂ, ਉਸ ਵਿੱਦਿਆ ਦੀ ਵਰਤੋਂ ਆਪਣੀ ਜ਼ਿੰਦਗੀ ਜੀਣ ਵਾਸਤੇ ਨਹੀਂ ਉਹ ਕਰ ਰਹੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਸ ਪ੍ਰਥਾਏ ਜੋ ਸਾਨੂੰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਇਆ ਹੈ। ਗਿਆਨ ਇੱਕ ਚਾਨਣ ਦੀ ਤਰ੍ਹਾਂ ਹੈ। ਕਬੀਰ ਸਾਹਿਬ ਨੇ ਅੱਜ ਗਿਆਨ ਨੂੰ ਇੱਕ ਬਲਦੇ ਹੋਏ ਦੀਪਕ ਨਾਲ ਤੁਲਨਾ ਦਿੱਤੀ ਹੈ। ਦੇਖੋ ਜੇਕਰ ਕੋਈ ਇਨਸਾਨ ਉਸ ਦੀਵੇ ਨੂੰ ਪਕੜ ਕੇ ਫਿਰ ਵੀ ਠੋਕਰਾਂ ਖਾਂਦਾ ਹੈ, ਫਿਰ ਵੀ ਧੱਕੇ ਖਾਂਦਾ ਹੈ, ਫਿਰ ਵੀ ਉਹ ਖੱਡਿਆਂ ਦੇ ਵਿੱਚ ਡਿੱਗਦਾ ਪਿਆ ਹੈ, ਅਤੇ ਉਹ ਅਸਲ ਵਿੱਚ ਦੀਵੇ ਦੀ ਨਰਾਦਰੀ ਕਰਦਾ, ਦੀਵੇ ਦੀ ਬੇਅਦਬੀ ਕਰਦਾ, ਉਹਨੂੰ ਪਤਾ ਨਹੀਂ ਕਿ ਦੀਵੇ ਨੇ ਤਾਂ ਲੋਕਾਂ ਆਉਣ ਵਾਲਿਆਂ ਨੂੰ ਵੀ ਚਾਨਣ ਦੇਣਾ, ਪਰ ਬਦਕਿਸਮਤੀ ਉਹ ਚਾਨਣ ਨੂੰ ਹੱਥ ਪਕੜ ਕੇ ਵੀ ਠੋਕਰਾਂ ਖਾਈ ਜਾਂਦਾ ਹੈ। ਇੱਕ ਮਨੁੱਖ ਕੋਲ ਸਮਝ ਹੈ, ਸੂਝ ਹੈ, ਪਰ ਸੂਝ ਹੋਣ ਦੇ ਬਾਵਜੂਦ ਵੀ ਉਹ ਵਿਕਾਰਾਂ ਦੀਆਂ ਠੋਕਰਾਂ ਖਾਂਦਾ। ਇੱਕ ਬੰਦੇ ਨੂੰ ਪਤਾ ਹੈ ਵੀ ਔਗਣ ਕਰਨੇ ਮਾੜੇ ਨੇ, ਪਤਾ ਹੋਣ ਤੋਂ ਬਾਅਦ ਵੀ ਉਹ ਦਿਨ ਰਾਤ ਔਗਣਾਂ ਵਿੱਚ ਪਿਆ ਰਹਿੰਦਾ। ਜੇ ਬੰਦਾ ਜਾਣਕਾਰ ਹੋ ਕੇ ਵੀ ਦਿਨ ਰਾਤ ਮਾੜੇ ਕਰਮ ਅਤੇ ਔਗਣ ਕਮਾਉਂਦਾ ਹੈ, ਸੱਚ ਜਾਣੋ ਉਸ ਬੰਦੇ ਨੂੰ ਉਹਦਾ ਦੁਨਿਆਵੀ ਗਿਆਨ, ਉਸ ਬੰਦੇ ਦਾ ਮੁੱਖ ਦਾ ਗਿਆਨ, ਉਸ ਬੰਦੇ ਦੇ ਅੰਦਰ ਦੀ ਜਾਣਕਾਰੀ ਉਹਨੂੰ ਨਹੀਂ ਛਡਾ ਸਕੇਗੀ ਜੇਕਰ ਇਨਸਾਨ ਨੇ ਆਪਣੇ ਕਰਮ ਉਸ ਅਨੁਸਾਰ ਨਹੀਂ ਢਾਲੇ। ਬਾਬਾ ਨਾਨਕ ਕਿਰਪਾਲੂ ਜੀ ਨੇ ਦੇਖੋ ਗਿਆਨਵਾਨ ਲੋਕਾਂ ਨੂੰ ਉਪਦੇਸ਼ ਜਦੋਂ ਦਿੱਤਾ ਹੈ ਤੇ ਅਸੀਂ ਅੰਮ੍ਰਿਤ ਬਾਣੀ ਵਿੱਚ ਉਹਨਾਂ ਦੇ ਪਵਿੱਤਰ ਸ਼ਬਦ ਕਈ ਵਾਰੀ ਪੜ੍ਹਦੇ ਤੇ ਵਿਚਾਰਨੇ। ਧੰਨ ਗੁਰੂ ਨਾਨਕ ਸਾਹਿਬ ਪਾਂਧੇ ਨੂੰ ਮਿਲੇ ਨੇ, ਹਜ਼ੂਰ ਦਾਤਾਰ ਜੀ ਮੌਲਵੀ ਨੂੰ ਮਿਲਦੇ ਨੇ, ਮੇਰੇ ਪਿਆਰੇ ਸਤਿਗੁਰੂ ਜਦੋਂ ਜੋਗੀ ਨੂੰ ਮਿਲਦੇ ਨੇ ਜਾਂ ਕਿਤੇ ਕਾਜ਼ੀ ਨੂੰ ਮਿਲਦੇ ਨੇ ਤੇ ਵਾਰ ਵਾਰ ਇੱਕ ਗੱਲ ਕਹਿੰਦੇ ਨੇ ਕਿ ਜਿਸ ਗਿਆਨ ਨੂੰ ਤੂੰ ਲੋਕਾਂ ਨਾਲ ਜ਼ਬਾਨ ਨਾਲ ਸਾਂਝੀਆਂ ਕਰਨਾ, ਜਿਨ੍ਹਾਂ ਗ੍ਰੰਥਾਂ ਨੂੰ ਤੂੰ ਦਿਨ ਰਾਤ ਪੜ੍ਹਨਾ, ਪੂਜਾ ਪਾਠ ਕਰਮ ਕਾਂਡ ਕਰਨਾ, ਉਹਨਾਂ ਗ੍ਰੰਥਾਂ ਦਾ ਤੇ ਉਸ ਕਹਿ ਕੋਈ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਢਾਲਣ ਦਾ ਯਤਨ ਕਰ ਲੈ, ਉਹਨੂੰ ਤੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰ। ਹਜ਼ੂਰ ਦਾ ਜਦੋਂ ਪਾਂਧੇ ਵਾਲਾ ਸ਼ਬਦ ਅਸੀਂ ਪੜ੍ਹਨੇ, ਦੇਖੋ ਕਿ ਉਸ ਦੇ ਕੋਲ ਗਿਆਨ ਦਾ ਦੀਵਾ ਨਹੀਂ, ਉਹਦੇ ਕੋਲ ਅਖਰੀ ਬੋਧ ਖੈ, ਉਸ ਪਾਂਧੇ ਕੋਲ ਅੰਦਰ ਦੀ ਸਮਝ ਖੈ, ਪਰ ਉਸ ਗਿਆਨ ਨੂੰ ਉਸ ਅੱਖਰਾਂ ਨੂੰ ਪਰਮੇਸ਼ਵਰ ਵਾਲੇ ਪਾਸੇ ਲਿਜਾਣ ਦੀ ਬਜਾਏ ਕੇਵਲ ਉਹ ਦੁਨੀਆਦਾਰੀ ਵਿੱਚ ਖਚਤ ਹੋਇਆ ਹੈ। ਸਤਿਗੁਰੂ ਨੇ ਉੱਥੇ ਉਹਨਾਂ ਨੂੰ ਜੋ ਉਪਦੇਸ਼ ਦ੍ਰਿੜ ਕਰਾਏ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੱਟੀ ਦੇ ਵਿੱਚ ਰਾਗ ਆਸਾ ਵਿੱਚ ਪੜ੍ਹਨੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਉਹ ਬਚਨ ਕਹੇ ਨੇ, ਉਸ ਪੱਟੀ ਦੀ ਰਹਾਉ ਦੀ ਤੁਕ ਹੈ ਕਿ ਬੰਦਿਆ ਜਿਤਨਾ ਮਰਜ਼ੀ ਤੂੰ ਪੜ੍ਹਿਆ ਹੋਵੇਂ, ਸਿਆਣਾ ਹੋਵੇਂ, ਤੇਰੀ ਪੜ੍ਹਾਈ ਤੇਰਾ ਗਿਆਨ ਮੁਬਾਰਕ ਤਾਂ ਹੈ ਜੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਤੂੰ ਢਾਲ ਲਿਆ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮਨ ਕਾਹੇ ਭੁੱਲੇ ਮੂੜ ਮਨਾ, ਕਿੰਨੇ ਖੇ ਮੇਰੇ ਮਨਾ, ਕਿਹੜੀ ਮੂਰਖਤਾਈ ਵਿੱਚ ਭੁੱਲਿਆ ਪਿਆ ਹੈ, ਕਿਹੜੇ ਅੰਦਰ ਦੇ ਅਕਲ ਦੇ ਮਾਣ ਵਿੱਚ ਤੂੰ ਭੁੱਲਿਆ ਹੈ। ਮਨ ਕਾਹੇ ਭੁੱਲੇ ਮੂੜ ਮਨਾ, ਜਪ ਲੇਖਾ ਦੇਵੈ ਵੀਰਾ ਤਉ ਪੜ੍ਹਿਆ। ਜਿੱਦਣ ਮੇਰੇ ਵੀਰ ਤੂੰ ਪ੍ਰਭੂ ਦੀ ਦਰਗਾਹ ਵਿੱਚ ਲੇਖਾ ਦੇ ਕੇ ਨਿਕਲ ਗਿਓ, ਉਸ ਦਿਨ ਮੈਂ ਤੈਨੂੰ ਸਮਝਾਂਗਾ ਹਕੀਕਤ ਵਿੱਚ ਤੂੰ ਪੜ੍ਹਿਆ ਹੈ। ਤੇ ਜੇਕਰ ਤੇਰੇ ਕੋਲ ਪੜ੍ਹਾਈ ਤਾਂ ਬਹੁਤ ਏ, ਅੰਦਰ ਦੀ ਕਮਾਈ ਨਹੀਂ, ਪੜ੍ਹਨ ਦੇ ਬਾਵਜੂਦ ਵੀ ਤੂੰ ਵਕਾਰਾਂ ਤੇ ਔਗਣਾਂ ਵਿੱਚ ਡੁੱਬਾ ਹੈ, ਫਿਰ ਤੇਰੀ ਹਾਲਤ ਤਾਂ ਉਸ ਤਰ੍ਹਾਂ ਹੈ ਜਿਵੇਂ ਹੱਥ ਵਿੱਚ ਦੀਵਾ ਲੈ ਕੇ ਵੀ ਕੋਈ ਖੂਹ ਵਿੱਚ ਛਾਲ ਮਾਰਦਾ ਹੋਵੇ। ਸਮਝ ਹੈ, ਪਰ ਉਸ ਅਨੁਸਾਰ ਤੂੰ ਚੱਲ ਨਹੀਂ ਰਿਹਾ। ਸਾਹਿਬ ਨੇ ਪੱਟੀ ਵਿੱਚ ਬਚਨ ਕਹਿ ਕਿ ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਵੀਰਾ ਤਉ ਪੜ੍ਹਿਆ। ਜਿੱਦਣ ਵੀਰ ਤੂੰ ਲੇਖਾ ਦੇ ਕੇ ਨਿਕਲ ਗਏ, ਉਦਨ ਮੈਂ ਸਮਝਾਂਗਾ ਤੂੰ ਹਕੀਕਤ ਵਿੱਚ ਪੜ੍ਹਿਆ ਹੈ। ਸਾਹਿਬ ਬਾਬਾ ਨਾਨਕ ਜੀ ਨੇ ਇਸੇ ਪ੍ਰਥਾਏ ਇੱਕ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਕੀਤਾ ਹੈ। ਉਸ ਪਵਿੱਤਰ ਬਚਨ ਨੂੰ ਥੋੜ੍ਹਾ ਜਿਹਾ ਇਕਾਗਰਤਾ ਨਾਲ ਆਪਾਂ ਸਰਵਣ ਕਰਨਾ ਹੈ। ਦੇਖੋ ਉੱਥੇ ਸਤਿਗੁਰੂ ਨੇ ਦੀਵਾ ਬਾਲਣ ਦੀ ਗੱਲ ਕਹੀ ਕਿ ਭਾਵੇਂ ਬਾਹਰ ਦੇ ਦੀਵੇ ਬੇਅੰਤ ਬਲੇ ਨੇ, ਪਰ ਅੰਦਰ ਦਾ ਪ੍ਰਕਾਸ਼, ਅੰਦਰ ਦਾ ਦੀਵਾ ਕਿਵੇਂ ਬਲੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਬਿਨ ਤੇਲ ਦੀਵਾ ਕਿਉਂ ਜਲੈ, ਇਹ ਪਹਿਲੀ ਰਹਾਉ ਦੀ ਤੁਕ ਹੈ। ਦੇਖੋ ਇੱਕ ਬਾਹਰ ਦੇ ਦੀਵੇ, ਅਸੀਂ ਬਾਹਰ ਦਾ ਗਿਆਨ ਲੈ ਕੇ ਭਟਕਣੇ ਪਏ ਹਾਂ, ਇੱਕ ਇਸ ਦੀਵੇ ਦੀ ਬਦੌਲਤ ਤੇਰੇ ਅੰਦਰ ਵੀ ਦੀਵਾ ਬਲ ਸਕਦਾ ਹੈ, ਪਰ ਜੇਕਰ ਤੈਨੂੰ ਉਹ ਦੀਵਾ ਬਾਲਣ ਦੀ ਜਾਂਚ ਆਉਂਦੀ ਹੋਵੇ। ਸਾਹਿਬ ਨੇ ਉੱਥੇ ਅੰਮ੍ਰਿਤ ਬਚਨ ਕਹੇ ਨੇ ਕਿ ਤੇਲ ਤੋਂ ਬਿਨਾਂ ਦੀਵਾ ਨਹੀਂ ਬਲਣਾ, ਤੇਲ ਤੋਂ ਬਿਨਾਂ ਦੀਵੇ ਨੇ ਚਾਨਣ ਨਹੀਂ ਦੇਣਾ। ਜੇ ਤੂੰ ਦੀਵੇ ਨੂੰ ਬਾਲਣਾ ਚਾਹੁੰਦੇ ਤੇ ਤੇਰੇ ਕੋਲ ਉਸ ਦੀਵੇ ਵਿੱਚ ਤੇਲ ਹੋਣਾ ਅਤ ਲਾਜ਼ਮੀ ਹੈ। ਹੁਣ ਉੱਥੇ ਜਗਿਆਸੂ ਪੁੱਛੇਗਾ ਮਹਾਰਾਜ ਕਿ ਉਦਾਹਰਨ ਤੁਸੀਂ ਦੀਵੇ ਦੀ ਦਿੱਤੀ ਹੈ, ਪਰ ਇਹ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰਕੇ ਸਮਝਾਓ, ਉਹ ਦੀਵਾ ਕੈਸਾ ਹੈ, ਉਹ ਤੇਲ ਕੈਸਾ ਹੈ, ਅਤੇ ਉਸ ਦੀਵੇ ਦੀ ਬੱਤੀ ਨੂੰ ਆਪਾਂ ਅੱਗ ਕੈਸੀ ਲਾਣੀ ਹੈ। ਜਿਸ ਬੰਦੇ ਨੂੰ ਬਾਬੇ ਨਾਨਕ ਦਾ ਇਹ ਸ਼ਬਦ ਸਮਝ ਪੈ ਗਿਆ, ਮੇਰਾ ਖਿਆਲ ਨਹੀਂ ਕਿ ਉਹ ਬੰਦਾ ਕਿਤੇ ਭਟਕੇ, ਇਸ ਸ਼ਬਦ ਅਨੁਸਾਰ ਆਪਣੇ ਅੰਦਰ ਦੀਵਾ ਬਾਲ ਲੈ ਤੇ ਸੱਚ ਜਾਣੀ ਇਸ ਦੁਨੀਆਂ ਵਿੱਚ ਠੋਕਰਾਂ ਦੀ ਗੱਲ ਤਾਂ ਕੀ, ਤੇਰੇ ਤੈਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਠੋਕਰ ਕੋਈ ਨਹੀਂ ਪੈਣੀ। ਉਹ ਦੀਵਾ ਕਿਵੇਂ ਬਲੇ? ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਬਿਨ ਤੇਲ ਦੀਵਾ ਕਿਉਂ ਜਲੈ, ਕਿ ਤੇਲ ਤੋਂ ਬਿਨਾਂ ਦੀਵੇ ਨਹੀਂ ਬਲਦੇ। ਹੁਣ ਇਸ ਤੋਂ ਅੱਗੇ ਜਿਹੜਾ ਸ਼ਬਦ ਦੀਆਂ ਅਗਲੀਆਂ ਤੁਕਾਂ ਨੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅੰਦਰ ਦਾ ਦੀਵਾ ਬਾਲਣ ਦੀ ਜੁਗਤ ਦੱਸੀ ਹੈ ਕਿ ਉਹ ਦੀਵਾ ਕਿਵੇਂ ਬਲ ਸਕਦਾ ਹੈ। ਪਹਿਲਾ ਬਚਨ ਕਿਹਾ ਪੋਥੀ ਪੁਰਾਣ ਕਮਾਈਐ। ਮੇਰੀ ਬੇਨਤੀ ਧਿਆਨ ਨਾਲ ਸਰਵਣ ਕਰਨਾ ਕਿ ਪੋਥੀ ਪੁਰਾਣ ਕਮਾਈਐ। ਹੁਣ ਇਕੱਲਾ ਇੱਥੇ ਇਹ ਨਹੀਂ ਕਿਹਾ ਵੀ ਪੋਥੀਆਂ ਪੜ੍ਹੋ, ਪੁਰਾਣ ਪੜ੍ਹੋ, ਕੁਰਾਨ ਪੜ੍ਹੋ, ਗ੍ਰੰਥ ਪੜ੍ਹੋ। ਕਹਿਣ ਲੱਗੇ ਪੜ੍ਹਨਾ ਬੜੀ ਚੰਗੀ ਗੱਲ ਹੈ, ਜੇ ਪੜ੍ਹ ਕੇ ਕੇਵਲ ਤੂੰ ਵਿਚਰਨਾ ਜ਼ਿੰਦਗੀ ਨਹੀਂ ਕਮਾਉਂਦਾ, ਫਿਰ ਖੱਤ ਵਿੱਚ ਦੀਵਾ ਤਾਂ ਪਕੜਿਆ ਅਤੇ ਖੂਹ ਵਿੱਚ ਛਾਲ ਮਾਰਨਾ। ਜੋ ਕੁਝ ਤੂੰ ਪੋਥੀ ਪੁਰਾਣ ਗ੍ਰੰਥ ਪੜ੍ਹਨਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰ, ਜੇ ਕਮਾ ਲਵੇਂ ਤਾਂ ਤੇਰੇ ਅੰਦਰ ਦੀਵਾ ਜ਼ਰੂਰ ਬਲੇਗਾ। ਪਹਿਲਾ ਬਚਨ ਕਿ ਪੋਥੀ ਪੁਰਾਣ ਕਮਾਈਐ। ਕਮਾਉਣ ਤੋਂ ਬਿਨਾਂ ਜੋ ਪੜ੍ਹਨਾ ਹੈ, ਕਮਾਉਣ ਤੋਂ ਬਿਨਾਂ ਜੋ ਕੇਵਲ ਗੱਲਬਾਤ ਕਰਨੀ ਹੈ, ਅੰਦਰ ਦੀ ਬਿਰਤੀ ਤਬਦੀਲ ਨਹੀਂ ਅਤੇ ਬਾਹਰੋਂ ਉੱਚੇ ਉੱਚੇ ਗਿਆਨ ਦਾ ਢੰਡੋਰਾ ਦੇਣਾ, ਐਸੇ ਗਿਆਨ ਨੂੰ ਮਾਲਕ ਦੇ ਘਰ ਵਿੱਚ, ਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਦੇਖੋ ਇਸੇ ਤੁਕ ਨੂੰ ਅਸੀਂ ਸਾਹਮਣੇ ਰੱਖ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਥ ਕਰਨੇ ਨੇ। ਸੱਚ ਜਾਣੋ ਕਿ ਕਬੀਰ ਸਾਹਿਬ ਦੇ ਇਸ ਪਵਿੱਤਰ ਸ਼ਲੋਕ ਦੀ ਵਿਆਖਿਆ ਇਸ ਤੁਕ ਦੇ ਚਾਰ ਚੁਫੇਰੇ ਘੁੰਮੇਗੀ ਕਿ ਪੋਥੀ ਪੁਰਾਣ ਕਮਾਈਐ। ਕਿ ਤੂੰ ਕੋਈ ਗ੍ਰੰਥ ਪੜ੍ਹੇ, ਕੋਈ ਸ਼ਾਸਤਰ ਪੜ੍ਹੇ, ਕੋਈ ਤੂੰ ਧਾਰਮਿਕ ਪੁਸਤਕ ਪੜ੍ਹੇ ਅਤੇ ਉਹਦੇ ਪੜ੍ਹਨ ਦਾ ਭਾਵ ਇਹ ਵੇ ਕਿ ਤੂੰ ਉਸ ਦੀ ਕਮਾਈ ਕਰਨੀ ਸ਼ੁਰੂ ਕਰ ਦੇ। ਜੇ ਕੇਵਲ ਪੜ੍ਹਦਾ ਰਿਹੋ, ਕਮਾਈ ਨਾ ਕੀਤੀ ਅਤੇ ਫਿਰ ਧੰਨ। ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਪਾਠ ਵੀ ਪੜ੍ਹੇ ਨੇ, ਵੇਦਾਂ ਦੀ ਵਿਚਾਰ ਵੀ ਕੀਤੀ ਹੈ, ਆਪਣੇ ਵੱਲੋਂ ਯਤਨ ਕੀਤਾ ਹੈ ਕਿ ਜੋਗੀਆਂ ਵਾਲੇ ਨਿਵਲੀ ਕਰਮ ਵੀ ਕੀਤੇ ਜਾਣ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਆਂਗ ਬੁੱਧ ਬਾਂਧੇ। ਜੇ ਇੰਨਾ ਪੜ੍ਹਨ ਦੇ ਬਾਵਜੂਦ ਵੀ ਤੇਰਾ ਅੰਦਰ ਪੰਜਾਂ ਵਿਕਾਰਾਂ ਨੇ ਖਹਿੜਾ ਨਹੀਂ ਛੱਡਿਆ, ਤੇ ਸਾਹਿਬ ਕਹਿੰਦੇ ਨੇ ਪੜ੍ਹਾਈ ਤਾਂ ਅੰਦਰ ਦੀ ਮੈਲ ਨੂੰ ਧੋਂਦੀ ਏ, ਜੇ ਪੜ੍ਹ ਕੇ ਵੀ ਅਹੰਕਾਰ ਦੀ ਪੰਡ ਚੁੱਕ ਲਈ ਤੇ ਸੱਜਣਾ ਫਿਰ ਇਸ ਕੀਤੀ ਕੋਈ ਪੜ੍ਹਾਈ ਦਾ ਲਾਭ ਕੀ ਹੋਇਆ। ਮੈਂ ਜਿਹੜੀ ਅਰਜ਼ ਕਰਨੀ ਹੈ ਸਿਰਫ ਇਸ ਤੁਕ ਤੇ ਕਿ ਪੋਥੀ ਪੁਰਾਣ ਕਮਾਈਏ। ਸਾਰੀ ਦੁਨੀਆ ਪੜ੍ਹਦੀ ਪਈ ਏ, ਖੱਤ ਵਿੱਚ ਦੀਵੇ ਪਕੜੇ ਨੇ ਪਰ ਖੂਹ ਵਿੱਚ ਛਾਲਾਂ ਪੈ ਮਾਰਨੇ। ਕਿ ਕੇਵਲ ਧਾਰਮਿਕ ਬੰਦਾ ਨਹੀਂ, ਦੁਨੀਆਦਾਰ ਬੰਦਾ ਵੀ ਹੱਥ ਵਿੱਚ ਦੀਵੇ ਪਕੜ ਕੇ ਖੂਹ ਵੀ ਛਾਲ ਪਿਆ ਮਾਰਦਾ। ਆਦਮੀ ਨਸ਼ਾ ਪੀਣ ਲੱਗਦਾ, ਸ਼ਰਾਬ ਦੀ ਬੋਤਲ ਖਰੀਦਦਾ, ਪਰ ਸ਼ਰਾਬ ਬਣਾਉਣ ਵਾਲਿਆਂ ਨੇ ਉਸ ਬੰਦੇ ਨੂੰ ਸ਼ਰਾਬ ਦੇ ਉੱਤੇ, ਬੋਤਲ ਦੇ ਉੱਤੇ ਲਿਖ ਕੇ ਇੱਕ ਗੱਲ ਸਮਝਾ ਦਿੱਤੀ ਹੈ ਕਿ ਇਹ ਸ਼ਰਾਬ, ਇਹ ਦਾਰੂ, ਇਹ ਨਸ਼ਾ ਸਰੀਰ ਦੇ ਲਈ ਹਾਨੀਕਾਰਕ ਹੈ। ਅਤੇ ਸੋਚਣਾ ਬੰਦਿਆ, ਤੂੰ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਹਰ ਗੱਲ ਨੂੰ ਬੜੀ ਬਰੀਕੀ ਨਾਲ ਲੈਣਾ ਹੈ, ਅਤੇ ਜਦੋਂ ਤੂੰ ਬੋਤਲ ਖਰੀਦ ਕੇ ਆਪਣੇ ਘਰ ਲਿਆਉਂਦਾ, ਕੀ ਤੈਨੂੰ ਪਤਾ ਨਹੀਂ ਕਿ ਇਸ ਬੋਤਲ 'ਤੇ ਲਿਖਿਆ ਸ਼ਰਾਬ ਜ਼ਿੰਦਗੀ ਦੀ ਤਬਾਹੀ ਵੀ ਕਰ ਸਕਦੀ ਹੈ, ਸਰੀਰ ਲਈ ਪੀਣ ਲਈ ਹਾਨੀਕਾਰਕ ਹੈ। ਜੇ ਇਹਨੂੰ ਪੜ੍ਹਨ ਤੋਂ ਬਾਅਦ ਵੀ ਤੂੰ ਪੀ ਜਾਂਦਾ ਤਾਂ ਫਿਰ ਤੇਰੀ ਅਵਸਥਾ ਤਾਂ ਉਹ ਵੇ ਕਿ ਹੱਥ ਵਿੱਚ ਦੀਵਾ ਵੀ ਪਕੜਿਆ ਅਤੇ ਖੂਹ ਵਿੱਚ ਛਾਲ ਵੀ ਮਾਰਨ ਤੁਰਿਆ ਹੈ। ਸਿਗਰਟ ਕੋਈ ਪੀਂਦਾ? ਮੈਂ ਸਿਰਫ ਦੇਖੋ ਇੱਕ ਬੇਨਤੀ ਕਰਨੀ ਹੈ, ਅਤ ਜ਼ਰੂਰੀ ਹੈ ਕਹਿਣਾ ਕਿ ਕੋਈ ਤੰਬਾਕੂ ਦਾ ਸੇਵਨ ਕਰਦਾ। ਮੇਰੇ ਸਤਿਗੁਰੂ ਨੇ ਮੁੱਦਤ ਪਹਿਲਾਂ ਇੱਕ ਗੱਲ ਗੁਰਸਿੱਖਾਂ ਨੂੰ ਸਮਝਾ ਦਿੱਤੀ ਸੀ ਕਿ ਤੰਬਾਕੂ ਦਾ ਸੇਵਨ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਕਰਨਾ। ਸੇਵਨ ਦੀ ਗੱਲ ਤਾਂ ਛੱਡੋ ਕਿ ਤੰਬਾਕੂ ਦੀ ਖੇਤੀ ਕਰਨ ਤੱਕ ਹਜ਼ੂਰ ਨੇ ਪਾਬੰਦੀ ਲਾ ਦਿੱਤੀ, ਮਰਿਆਦਾ ਦੇ ਦਿੱਤੀ। ਜਦੋਂ ਅਸੀਂ ਇਤਿਹਾਸ ਦੇ ਪੰਨੇ ਪੜ੍ਹਨੇ ਹਾਂ, ਆ ਬਾਰਨਾ ਪਿੰਡ ਹੈ ਕੈਥਲ ਦੇ ਨੇੜੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਇਲਾਕੇ ਵਿੱਚ ਗਏ ਅਤੇ ਇਸ ਬਾਰਨੇ ਪਿੰਡ ਦਾ ਜ਼ਿਮੀਦਾਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਇਆ ਅਤੇ ਆ ਕੇ ਬੇਨਤੀ ਕੀਤੀ, ਦਾਤਾਰ ਜੀ ਜ਼ਮੀਨ ਮੇਰੀ ਬਹੁਤ ਹੈ, ਮੇਰੇ ਘਰ ਦੇ ਅੰਦਰ ਮਾਲ ਡੰਗਰ ਪਸ਼ੂ ਵੀ ਨੇ, ਕੰਮ ਕਰਨ ਵਾਲੇ ਵੀ ਅਸੀਂ ਬੜੇ ਹਾਂ, ਪਰ ਮੇਰੇ ਖੇਤਾਂ ਵਿੱਚ ਕਦੀ ਬਰਕਤ ਨਹੀਂ ਪਈ, ਮੇਰੇ ਦਾਣਿਆਂ ਵਿੱਚ, ਮੇਰੇ ਅਨਾਜ ਵਿੱਚ, ਮੇਰੇ ਫਸਲ ਵਿੱਚ ਕਦੀ ਬਰਕਤ ਨਹੀਂ ਪਈ। ਅਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਖੇਤੀ ਵਿੱਚ ਕੀ ਬੀਜਦੇ ਹੋ? ਉਹ ਗਿਣਤੀ ਕਰੀ ਗਿਆ ਕਿ ਅਸੀਂ ਝੋਨੇ ਦੀ ਫਸਲ ਵੀ ਲਾਉਣ ਦਾ ਯਤਨ ਕਰਨੇ ਹਾਂ, ਅਸੀਂ ਕਣਕ, ਛੋਲੇ, ਬਾਜਰਾ, ਮੱਕੀ, ਚਰੀ ਸਭ ਕੁਝ ਸੁਣਾਈ ਗਿਆ। ਕਹਿਣ ਲੱਗਾ ਅਸੀਂ ਕੁਝ ਖੇਤ ਤੰਬਾਕੂ ਦੇ ਵੀ ਬੀਜਣੇ ਆ। ਮੇਰੇ ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਬਸ ਰੁਕ ਜਾ ਮਹਾਰਾਜ, ਕਿ ਅਸੀਂ ਤੰਬਾਕੂ ਵੀ ਬੀਜਣੇ ਆ। ਸਾਹਿਬ ਨੇ ਕਿਹਾ ਬਸ ਇੱਕ ਕੰਮ ਕਰਨਾ ਛੱਡ ਦੇ, ਅੱਜ ਤੋਂ ਬਾਅਦ ਆਪਣੇ ਖੇਤਾਂ ਵਿੱਚ ਤੰਬਾਕੂ ਨਾ ਬੀਜੀ ਅਤੇ ਨਾ ਤੰਬਾਕੂ ਦੀ ਆਪਣੇ ਘਰ ਵਿੱਚ ਵਰਤੋਂ ਕਰੀ, ਅਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਉਸ ਪਰਮਾਤਮਾ ਦੀ ਦਇਆ ਹੋਵੇਗੀ, ਇਹਨਾਂ ਖੇਤਾਂ ਵਿੱਚ ਹੀ ਤੇਰੇ ਘਰ ਵਿੱਚ ਲਹਿਰਾਂ ਬਹਿਰਾਂ ਲੱਗ ਜਾਣਗੀਆਂ। ਉਹਨੇ ਕਿਹਾ ਮਹਾਰਾਜ ਮੈਨੂੰ ਪ੍ਰਵਾਨਖ ਹੈ, ਪਰ ਨਾਲ ਇੱਕ ਗੱਲ ਹੋਰ ਕਹਿ ਦਿੱਤੀ, ਜਿੰਨੀ ਦੇਰ ਤੱਕ ਇਸ ਬਚਨ ਨੂੰ ਕਮਾ ਕੇ ਚੱਲੇਗਾ ਅਤੇ ਦੇਖ ਤੇਰੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਵਾਲੀ ਗੱਲ ਹੋਵੇਗੀ। ਜਿੰਨੀ ਦੇਰ ਤੱਕ ਬਚਨ ਕਮਾਏਗਾ ਤੇਰੇ ਘਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਅਤੇ ਜਿਸ ਦਿਨ ਸੱਜਣਾ ਤੂੰ ਇਸ ਬਚਨ ਤੋਂ ਆਕੀ ਹੋ ਗਿਆ ਅਤੇ ਚੇਤੇ ਰੱਖ ਪਰਤ ਕੇ ਫਿਰ ਦਰਿਦਰਤਾ ਅਤੇ ਕੰਗਾਲਤਾ ਆ ਸਕਦੀ। ਉਸ ਸੱਜਣ ਨੇ ਵਾਕਿਆ ਹੀ ਗੁਰੂ ਤੇਗ ਬਹਾਦਰ ਜੀ ਦੇ ਬਚਨ ਮੰਨੇ ਅਤੇ ਜਿਸ ਸਾਲ ਉਹਨੇ ਤੰਬਾਕੂ ਬੀਜਣ ਦਾ ਬੰਦ ਕਰ ਦਿੱਤਾ, ਤੰਬਾਕੂ ਦੀ ਫਸਲ ਛੱਡ ਦਿੱਤੀ, ਬੀਜਣੀ ਬੰਦ ਕਰ ਦਿੱਤੀ, ਉਸ ਦਿਨ ਤੋਂ ਬਾਅਦ ਖੇਤ ਵੀ ਉਹ ਸਨ, ਕੰਮ ਕਰਨ ਵਾਲੇ ਵੀ ਉਹ ਸਨ, ਅਤੇ ਪਿੰਡ ਦਾ ਸਭ ਤੋਂ ਤਨਾੜ ਪੁਰਸ਼ ਉਹ ਬਣ ਗਿਆ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਅਸੀਂ ਕੇਵਲ ਧਾਰਮਿਕ ਦੁਨੀਆ ਵਿੱਚ ਨਹੀਂ, ਮੈਂ ਕਹਿੰਦਾ ਦੁਨਿਆਵੀ ਲੋਕਾਂ ਵਿੱਚ ਵੀ ਖੱਤ ਵਿੱਚ ਦੀਵੇ ਪਕੜੇ ਨੇ ਅਤੇ ਛਾਲ ਖੂਹ ਦੇ ਵਿੱਚ ਮਾਰਨੇ ਪਏ। ਜੇ ਅਸੀਂ ਧਾਰਮਿਕ ਬੰਦੇ ਨੂੰ ਪੜ੍ਹਦੇ ਹਾਂ ਕਿ ਉਸ ਬੰਦੇ ਨੇ ਕਾਮ ਉੱਤੇ ਇੱਕ ਘੰਟਾ ਬੋਲ ਦੇਣਾ, ਪਰ ਆਪਣੇ ਅੰਦਰ ਕਾਮ 'ਤੇ ਕਾਬੂ ਨਹੀਂ, ਬੰਦੇ ਨੇ ਕ੍ਰੋਧ ਉੱਤੇ 2 ਘੰਟੇ ਲੈਕਚਰ ਦੇ ਦੇਣਾ ਪਰ ਆਪਣੇ ਅੰਦਰ ਦਾ ਕ੍ਰੋਧ ਕਦੀ ਸ਼ਾਂਤ ਨਹੀਂ, ਆਦਮੀ ਨੇ ਲਾਲਚ ਉੱਤੇ ਬੇਅੰਤ ਪ੍ਰਮਾਣ ਦੇਣੇ ਨੇ ਪਰ ਆਪਣੇ ਅੰਦਰ ਲਾਲਚ ਦਾ ਕੁੱਤਾ ਭੌਂਕਦਾ। ਦੁਨੀਆਂ ਨੂੰ ਕਹੀ ਜਾਣਾ ਨਿਮਰਤਾ ਹੀ ਜੀਵਨ ਖੈ ਅਤੇ ਆਪ ਅਹੰਕਾਰ ਦੀ ਟੀਸੀ ਤੋਂ ਥੱਲੇ ਨਹੀਂ ਉਤਰਨਾ, ਇਹਦਾ ਮਤਲਬ ਉਸ ਬੰਦੇ ਕੋਲ ਕਾਮ ਕ੍ਰੋਧ ਲੋਹ ਮੋਹ ਅਹੰਕਾਰ ਇਹਦੇ ਪ੍ਰਮਾਣਾਂ ਦਾ ਚਾਨਣ ਤਾਂ ਹੈ, ਪਰ ਚਾਨਣ ਹੋਣ ਦੇ ਬਾਵਜੂਦ ਵੀ ਬੰਦਾ ਖੂਹ ਵਿੱਚ ਡਿੱਗਦਾ ਪਿਆ। ਜਿਹੜੀ ਅਰਜ਼ ਕਰ ਰਿਹਾ, ਕੋਈ ਨਸ਼ਾ ਖਰੀਦ ਕੇ ਲਿਆਉਂਦਾ ਅਤੇ ਨਸ਼ਾ ਬਣਾਉਣ ਵਾਲਿਆਂ ਨੇ ਪਹਿਲਾਂ ਲਿਖ ਦਿੱਤਾ ਕਿ ਇਸ ਨੂੰ ਪੀਣ ਦੇ ਨਾਲ ਤੇਰੀ ਸਿਹਤ ਤਬਾਹ ਹੋ ਸਕਦੀ ਏ, ਉਸ ਨੂੰ ਪੜ੍ਹਦਾ ਵੀ ਹੈ ਪਰ ਉਸ ਦੀਵੇ ਨੂੰ ਹੱਥ ਵਿੱਚ ਪਕੜ ਕੇ ਫਿਰ ਖੂਹ ਵੀ ਛਾਲ ਮਾਰਦਾ ਹੈ, ਤੰਬਾਕੂ ਦਾ ਸੇਵਨ ਕਰਦਾ। ਹੁਣ ਤਾਂ ਵੇਚਣ ਵਾਲੇ ਵੀ ਲਿਖਣ ਲੱਗ ਪਏ, ਇਸ ਨਾਲ ਤੈਨੂੰ ਕੈਂਸਰ ਦਾ ਰੋਗ ਵੀ ਹੋ ਸਕਦਾ ਹੈ, ਅਤੇ ਬੰਦਾ ਉਸ ਦੇ ਪੜ੍ਹਨ ਦੇ ਬਾਵਜੂਦ ਫਿਰ ਉਹਦੀ ਵਰਤੋਂ ਕਰੀ ਜਾਏ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਹੱਥ ਵਿੱਚ ਗਿਆਨ ਦਾ ਦੀਵਾ ਵੀ ਪਕੜਿਆ ਹੈ, ਇਹ ਵੀ ਪਤਾ ਹੈ ਵੀ ਪੀਣ ਨਾਲ ਮੇਰੀ ਜ਼ਿੰਦਗੀ ਤਬਾਹ ਹੋਣੀ ਹੈ, ਅਤੇ ਦੀਵਾ ਪਕੜਨ ਦੇ ਬਾਵਜੂਦ ਵੀ ਖੂਹ ਵੀ ਛਾਲ ਮਾਰ ਰਿਹਾ ਹੈ। ਜਿਹੜੀ ਬੇਨਤੀ ਮੈਂ ਕਰ ਰਿਹਾ ਕਿ ਪੋਥੀ ਪੁਰਾਣ ਕਮਾਈਏ, ਜੇ ਵਿੱਦਿਆ ਪੜ੍ਹਨੀ ਹੈ ਵਾਹਿਗੁਰੂ ਮਰੇ ਮਿਹਰ ਕਰੇ, ਇਹਨੂੰ ਪੜ੍ਹਨ ਦੇ ਨਾਲ ਆਪਾਂ ਕਮਾਈ ਕਰ ਸਕੀਏ। ਜੇ ਕੇਵਲ ਪੜ੍ਹਾਈ ਰਹਿ ਗਈ, ਅੰਦਰ ਕਮਾਈ ਨਾ ਕੋਈ, ਅਤੇ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਅਸੀਂ ਪੜ੍ਹਨੇ, ਮੈਂ ਇੱਕ ਇੱਕ ਕਦਮ ਸਤਿਗੁਰੂ ਦੇ ਪ੍ਰਮਾਣ ਲੈ ਕੇ ਇਸ ਤੁਕ ਦੇ ਅਸੀਂ ਅਰਥ ਕਰਨੇ ਨੇ। ਖਾਤ ਦੀਪ ਕੂਵੇਂ ਭਰੇ, ਹੱਥ ਵੀ ਦੀਵਾ ਪਕੜ ਕੇ ਖੂਹ ਵਿੱਚ ਤੂੰ ਡਿੱਗਣਾ ਪਿਆ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਿਹਾ, ਕਹਿੰਦੇ ਨੇ ਇੱਕ ਵਿਦਵਾਨ ਪੰਡਿਤ ਹੈ, ਆਪਣੀ ਜ਼ਬਾਨ ਤੋਂ ਉਹ ਟੀਕੇ ਸਹਿਤ ਅਰਥਾਂ ਸਮੇਤ ਗ੍ਰੰਥਾਂ ਦੇ ਵਿੱਚ ਜੋ ਗਿਆਨ ਬੰਧ ਹੈ ਉਸ ਗਿਆਨ ਦੇ ਅਰਥ ਪਿਆ ਕਰਦਾ। ਇਉਂ ਕਹਿ ਲਓ ਕਿ ਸ਼ਬਦ ਦਾ ਅੱਖਰੀ ਅਰਥ ਵੀ ਕਰਦਾ, ਉਹਦਾ ਵਿਸਥਾਰ ਵੀ ਕਰਦਾ, ਅਤੇ ਉਹਦੇ ਭਾਵ ਅਰਥ ਵੀ ਲੋਕਾਂ ਨੂੰ ਦ੍ਰਿੜ ਕਰਾਉਂਦਾ। ਇੰਨੀ ਬਰੀਕੀ ਨਾਲ ਉਹ ਗੱਲ ਕਰ ਰਿਹਾ, ਪਰ ਕਹਿੰਦੇ ਦੁੱਖ ਇਸ ਚੀਜ਼ ਦਾ ਹੈ ਕਿ ਉਹ 6 ਤਰ੍ਹਾਂ ਦੇ ਕਰਮ, ਧਾਰਮਿਕ ਕਰਮ ਵੀ ਕਰਦਾ, ਹੱਥ ਉਹਨੇ ਆਪਣੇ ਮਾਲਾ ਵੀ ਪਕੜੀ ਹੈ, ਆਸਣ ਆਪਣਾ ਹਮੇਸ਼ਾ ਨਾਲ ਰੱਖਦਾ ਕਿ ਜਿਸ ਆਸਣ 'ਤੇ ਬੈਠ ਕੇ ਉਹਨੇ ਪੂਜਾ ਸਿਮਰਨ ਜਾਂ ਭਜਨ ਕਰਨਾ, ਉਸ ਤੋਂ ਇਲਾਵਾ ਉਹ ਯਤਨ ਕਰਦਾ ਮੈਂ ਆਪਣੇ ਧਰਮ ਦੇ ਕਰਮ ਪੂਰੇ ਨਿਭਾਵਾਂ। ਇੰਨੇ ਕਰਮ ਕਰਨ ਤੋਂ ਬਾਅਦ, ਇੰਨੇ ਗ੍ਰੰਥਾਂ ਦੀ ਵਿਆਖਿਆ ਤੋਂ ਬਾਅਦ, ਜੇ ਬੰਦੇ ਦੇ ਅੰਦਰ ਦਾ ਕ੍ਰੋਧ, ਜੇ ਬੰਦੇ ਦੇ ਅੰਦਰ ਦੀਆਂ ਬੁਰਿਆਈਆਂ ਨਹੀਂ ਮਰੀਆਂ, ਤੇ ਗੁਰੂ ਕੇ ਸਿੱਖੋ ਸੱਚ ਜਾਣੂ ਹੱਥ ਵਿੱਚ ਦੀਵਾ ਪਕੜ ਕੇ ਪਟਕ ਰਿਹਾ ਹੈ, ਉਸ ਬੰਦੇ ਨੂੰ ਅਜੇ ਰਾਹ ਨਹੀਂ ਲੱਭਿਆ। ਹਜ਼ੂਰ ਨੇ ਬਚਨ ਕਹੇ ਨੇ ਦਾਤਾਰ ਜੀ ਨੇ ਕਿ ਮੁਖ 'ਤੇ ਪੜਤਾ ਟੀਕਾ ਸਹਿਤ ਹੱਥ ਦੀਪ ਕਿਵੇਂ ਪਰੇ। ਸਾਹਿਬ ਕਹਿੰਦੇ ਨੇ ਮੁਖਤੇ ਪੜਤਾ ਟੀਕਾ ਸਹਿਤ ਖਿਰਦੈ ਰਾਮ ਨਹੀਂ ਪੂਰਨ ਰਹਿਤ। ਵੇਦ ਪੜੈ ਪਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ। ਹਾਥ ਦੀਪ ਕਿਵੇਂ ਪਰੇ ਆਪਣਾ ਕਹਿਆ ਆਪ ਨਾ ਕਮਾਵੈ। ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਆਗੈ ਰਾਖਿਓ ਸਾਲ ਗ੍ਰਾਮ ਮਨ ਕੀਨੋ ਦੈ ਦਿਸ ਵਿਸ਼ਰਾਮ। ਸਾਹਿਬ ਕਹਿੰਦੇ ਨੇ ਖੱਟ ਕਰਮਾਂ ਅਰ ਆਸਣ ਧੋਤੀ ਛੇ ਤਰ੍ਹਾਂ ਦੇ ਕਰਮ ਕਰਨੇ ਧੋਤੀਆਂ ਤੇਰੇ ਕੋਲ ਦੋ ਨੇ। ਭਾਗਟ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਬਿਭੂਤ। ਪਾਠ ਕਰਕੇ ਛੇ ਤਰ੍ਹਾਂ ਦੇ ਕਰਮ ਕਰਕੇ ਆਸਣ ਨੂੰ ਨਾਲ ਰੱਖ ਕੇ ਦੋ ਧੋਤੀਆਂ ਨਾਲ ਰੱਖ ਕੇ ਜੇ ਤੂੰ ਇਹ ਕਰਮ ਕਰਨਾ ਪੈਂ ਪਰ ਅਮੀਰ ਦੇ ਘਰ ਜਾ ਕੇ ਪੋਥੀ ਪੜ੍ਹਨਾ ਪੈਂ ਅੰਦਰ ਤੇਰੇ ਲਾਲਚ ਦਾ ਕੁੱਤਾ ਭੌਂਕਦਾ ਤੇ ਸੱਚ ਜਾਣ ਫਿਰ ਇਸ ਪੜ੍ਹਨ ਦਾ ਕੋਈ ਲਾਭ ਨਾ ਹੋਇਆ। ਭਾਗਟ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਬਿਭੂਤ। ਇਹ ਵਿਦ ਕੋਏ ਨਾ ਤਰਿਓ ਮੀਤ ਮੇਰੇ ਮਿੱਤਰਾਂ ਇਸ ਤਰੀਕੇ ਨਾਲ ਕੋਈ ਤਰਿਆ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਤੋਕੇ ਜੇ ਦੀਵੇ ਤੋਂ ਕੁਝ ਲਾਹਾ ਲੈਣਾ ਤੇ ਫਿਰ ਸੱਜਣਾ ਤੂੰ ਇਹਨਾਂ ਗ੍ਰੰਥਾਂ ਦੀ ਕਮਾਈ ਸ਼ੁਰੂ ਕਰ। ਕਮਾਈ ਤੋਂ ਮੁਰਾਦ ਕੇਵਲ ਇਹਦਾ ਕੀਰਤਨ ਕਥਾ ਦੀ ਭੇਟਾ ਨਹੀਂ, ਕਮਾਈ ਤੋਂ ਮੁਰਾਦ ਆਪਣੀ ਜ਼ਿੰਦਗੀ ਵਿੱਚ ਇਹਨੂੰ ਢਾਲਣਾ ਸ਼ੁਰੂ ਕਰ ਦੇ। ਪੋਥੀ ਪੁਰਾਣ ਕਮਾਈਏ ਤੇ ਕਈ ਵਾਰੀ ਅਸੀਂ ਕਮਾਈ ਤੋਂ ਬਿਨਾਂ ਗੱਲ ਬੜੀ ਉੱਚੀ ਕਰ ਜਾਂਦੇ ਹਾਂ ਤੇ ਸਮਾਂ ਬਣਦਾ ਬੰਦਾ ਉੱਚੀ ਗੱਲ ਕਰਨ ਵਾਲਾ ਵੀ ਕਈ ਵਾਰੀ ਨੀਚ ਬਿਰਤੀ ਦੇ ਵਿੱਚ ਫਸ ਜਾਂਦਾ ਹੈ। ਗੱਲ ਬੜੀ ਉੱਚੀ ਕਰਾਂਗੇ, ਗੱਲ ਕਰਾਂਗੇ ਪਰਮਾਤਮਾ ਦੇ ਘਰ ਦੀ, ਗੱਲ ਕਰਾਂਗੇ ਸੱਚ ਖੰਡ ਦੀ, ਤੇ ਸੱਚ ਜਾਣੋ ਢੋਈ ਬੰਦੇ ਨੂੰ ਨਰਕਾਂ ਵਿੱਚ ਨਹੀਂ ਮਿਲਦੀ ਹੁੰਦੀ, ਕਿਉਂਕਿ ਕਰਮ ਨਰਕਾਂ ਵਾਲੇ ਵੀ ਨਹੀਂ, ਕਰਮ ਨਰਕਾਂ ਤੋਂ ਵੀ ਨਖਿੱਧ ਨੇ। ਤੇ ਗੱਲ ਆਪਾਂ ਸੱਚ ਖੰਡ ਦੀ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਹ ਰਚਨਾ ਅੱਜ ਪੂਰੀ ਢੁੱਕਦੀ ਪਈ ਹੈ ਕਿ ਬੰਦਾ ਹੱਥ ਵਿੱਚ ਦੀਵਾ ਲੈ ਕੇ ਲੋਕਾਂ ਨੂੰ ਚਾਨਣ ਦਿੰਦਾ ਪਰ ਬਦਕਿਸਮਤੀ ਆਪ ਪੈਰਾਂ ਨਾਲ ਠੋਕਰਾਂ ਖਾਈ ਜਾਂਦਾ। ਬਿਰਤੀ ਅੱਤ ਦੀ ਮਲੀਨ ਹੈ ਤੇ ਗੱਲਾਂ ਬੜੀਆਂ ਪਵਿੱਤਰ ਨੇ, ਸ਼ਬਦ ਬੜੇ ਉੱਚੇ ਨੇ ਤੇ ਜ਼ਿੰਦਗੀ ਬੜੀ ਨੀਵੀਂ ਹੈ। ਬੰਦੇ ਦਾ ਵਿਚਾਰ ਬੜੇ ਉੱਚੇ ਨੇ ਤੇ ਇਹਦਾ ਆਚਾਰ ਅੱਤ ਦਾ ਨੀਵਾਂ ਹੈ। ਆਦਮੀ ਦੀ ਲਿਖਤ ਬੜੇ ਕਮਾਲ ਦੀ ਏ ਪਰ ਇਖਲਾਕ ਜੋ ਹੈ ਉਹ ਬਿਲਕੁਲ ਪਤਾਲ ਵਿੱਚ ਗਰਕਿਆ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੂੰ ਕਿਸੇ ਨੇ ਇਹ ਸਵਾਲ ਕੀਤੇ ਸਨ ਕਿ ਫਲਾਣਾ ਵਿਦਵਾਨ ਬੰਦਾ ਬਹੁਤ ਸਿਆਣਾ ਬੋਲਦਾ ਹੈ, ਉਸ ਬੰਦੇ ਦਾ ਕੀਰਤਨ ਬੜਾ ਸੋਹਣਾ ਹੈ, ਉਸ ਬੰਦੇ ਦੀ ਕਲਮ ਵਿੱਚ ਬੜੀ ਤਾਕਤ ਹੈ। ਤੇ ਭਾਈ ਗੁਰਦਾਸ ਕਹਿ ਰਹੇ ਸਨ ਕਿ ਦੇਖੋ ਬੋਲਣ ਨਾਲ ਗਾਉਣ ਨਾਲ ਲਿਖਣ ਦੇ ਨਾਲ ਦੁਨੀਆ ਕੇਵਲ ਸਾਡੇ ਬਾਜਮੁਖੀ ਕਰਮਾਂ ਨੂੰ ਦੇਖਦੀ ਏ ਤੇ ਜੇ ਕਿਤੇ ਉਹਨਾਂ ਬੰਦਿਆਂ ਦੇ ਅੰਦਰ ਵੱਲ ਝਾਤੀ ਮਾਰ ਕੇ ਲੋਕ ਦੇਖਣ ਤੇ ਹੋ ਸਕਦਾ ਹੱਥ ਵਿੱਚ ਦੀਵਾ ਪਕੜਿਆ ਹੋਵੇ ਤੇ ਛਾਲ ਖੂਹ ਵਿੱਚ ਮਾਰ ਦੇਖੋ। ਭਾਈ ਸਾਹਿਬ ਨੂੰ ਕਿਸੇ ਫਿਰ ਕਹਿ ਦਿੱਤਾ ਕਿ ਜੇ ਬੰਦਾ ਗੱਲ ਉੱਚੀ ਕਰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹਦਾ ਜੀਵਨ ਨੀਵਾਂ ਹੋਵੇ। ਉੱਚੀ ਗੱਲ ਕਰਨ ਵਾਲੇ ਦਾ ਜੀਵਨ ਉੱਚਾ ਹੋਵੇਗਾ, ਉੱਚੀ ਬਾਤ ਪਾਉਣ ਵਾਲੇ ਦੀ ਇਖਲਾਕ ਜ਼ਿੰਦਗੀ ਉੱਚੀ ਹੋਵੇਗੀ। ਭਾਈ ਸਾਹਿਬ ਨੇ ਕਿਹਾ ਕੋਈ ਜ਼ਰੂਰੀ ਨਹੀਂ। ਦੇਖੋ ਸਾਹਿਬ ਕਿਰਪਾਲੂ ਦਾਤਾ ਜੀ ਨੇ ਕਈ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ ਹਨ। ਬੰਦਾ ਗੱਲ ਉੱਚੀ ਕਰਦਾ ਇਖਲਾਕ ਨੀਵਾਂ ਹੁੰਦਾ ਹੈ, ਪਰ ਚਾਹੀਦਾ ਇਹ ਵੇ ਕਿ ਖਾਣਾ ਅਤੇ ਪਹਿਨਣਾ ਸਾਦਾ ਹੋਵੇ ਅਤੇ ਬੰਦੇ ਦਾ ਕਿਰਦਾਰ ਬਹੁਤ ਉੱਚਾ ਹੋਵੇ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਦਰਬਾਰ ਵਿੱਚ ਭੱਟ ਆਏ ਨੇ। ਮੈਂ ਪਰਤ ਕੇ ਫਿਰ ਆਉਂਦਾ ਭਾਈ ਗੁਰਦਾਸ ਦੇ ਬਚਨਾਂ ਵੱਲ। ਭੱਟ ਉਹਨਾਂ ਦੇ ਦਰ 'ਤੇ ਆਏ ਨੇ ਅਤੇ ਭੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਦੇਖ ਕੇ ਇੱਕ ਤਾਂ ਇਸ ਗੱਲ ਨੂੰ ਬਾਣੀ ਵਿੱਚ ਲਿਖ ਦਿੱਤਾ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚੋਂ ਸਾਨੂੰ ਕੀ ਮਿਲਿਆ ਅਤੇ ਇਸ ਤੋਂ ਪਹਿਲਾਂ ਜਿਹੜੇ ਅਸੀਂ ਭਟਕਦੇ ਰਹੇ ਹਾਂ ਸਾਨੂੰ ਰੱਬ ਦੀ ਗੱਲ ਕਰਨ ਵਾਲੇ ਲੋਕ ਬੜੇ ਮਿਲੇ ਨੇ ਪਰ ਰੱਬ ਦੀ ਗੱਲ ਨੂੰ ਕਮਾਉਣ ਵਾਲੇ ਘੱਟ ਮਿਲੇ। ਕਹਿਣ ਲੱਗੇ ਗੱਲ ਕਰਨੀ ਅਤੇ ਗੱਲ ਕਮਾਉਣ ਵਿੱਚ ਅੰਤਰ ਹੈ। ਭੱਟਾਂ ਨੇ ਬਚਨ ਕਿਹਾ ਸੀ, ਕਹਿਣ ਲੱਗੇ ਰਹਿਓ ਸੰਤ ਖੋਂ ਟੋਲ ਸਾਧ ਬੋ ਤੇਰੇ ਡਿੱਠੇ। ਅਨੇਕਾਂ ਅਸੀਂ ਸੰਤ ਦੇਖੇ ਨੇ, ਅਨੇਕਾਂ ਅਸੀਂ ਸਾਧ ਦੇਖੇ ਨੇ, ਅਨੇਕਾਂ ਵਿਦਵਾਨ ਪੰਡਿਤ ਦੇਖੇ ਨੇ ਜਿਹੜੇ ਆਪਣੀ ਜ਼ਬਾਨ ਤੋਂ ਅੱਤ ਦਾ ਮਿੱਠਾ ਬੋਲਦੇ ਨੇ। ਰਹਿਓ ਸੰਤ ਹੋਂ ਟੋਲ ਸਾਧ ਬੋ ਤੇਰੇ ਡਿੱਠੇ। सन्यासी तपस ही मुखो ए पंडित मिठे, बरस एकहु फिरयो किने ना परचो लायो, कहते हैं कहती सुनी रहत को खुशी ना आयो। हुण कहिंदे ने ते बड़े सोहणे लगदे ने, बयान करदे ने ते मन नूं मोह लैंदे ने, शब्द बोलदे ने ते बंदे दे अंदर नूं धूण दा यतन करदे ने, पर कहिंदे ने दुख इस चीज दा है कि मुखो मिठे जरूर ने पर मिठे खून तो बाद भी अंदर दा जीवन देखने आ, जो जबान तो कहिंदे ने ओ रहत विच इक किणका मात्र भी ने। साहब ने कहा मुखो ए पंडित मिठे, बरस एकहु फिरयो किने ना परचो लायो, कहते हैं कहती सुनी रहत को खुशी ना आयो, हर नाम छोड़ दूजे लगे तिन के गुण हो क्या कहूं, गुरदई मिलायो भिख्या जिव तू राखें तिव रहूं, मैनू पूरे सच्चे गुरु दे चरना भी जोड़ दिता, जिवें तू मैनू रखेगा मैनू उस तरह परवान है, क्योंकि जे तुसी दुनिया नू चानण दी गल करदे हो ते गुरु अमरदास तुहाडे अंदर चानण है, जे संसार नू संतोख दी गल दस दियो तुहाडे अंदर पूर्ण तौर ते संतोख है, जे दुनिया नू कहिंदे हो कि देख के अन डिट कर दे ते तुसी देख के अन डिट कर दे हो, जे संसार नू कहिंदे हो कि सब दे चरणा दी खाक बन जा ते आप तुसी सब दे चरणा दी धूड़ बनदे हो, जे भगतां दी चाल निराली दस दियो ते तुसी अपनी जिंदगी दी चाल नू वाकई भगतां वाली बनाया है। साहब धन गुरु अमरदास दे दर्शन कीते, कहिंदे ने अनेकां पंडित विद्वान मिले, उन्हां दे खत विच दीवे सन पर पैर उन्हां दे खनेरे विच सन, जबान उन्हां दी ते ज्ञान सी ते अंदर अत दा खनेरे विच डुब्बा पिया सी। साहब कृपालू जी धन गुरु अमरदास सच्चे पातशाह उन्हां नूं मिल के दो चीज़ां उन्हां नूं मिलियां, एक तां जबान दा मिठा ज्ञान भी मिलिया ते दूसरा उन्हां नूं अंदर दा जीवन भी प्रतीत होया। भाई गुरदास दी आपां रचना वल आईए, असी कहिंदे आ कि आदमी दे ख्याल बड़े उच्चे ने, पर भाई साहब कहिंदे ने उच्चे ख्यालां दा भाव इह नहीं कि इस आदमी दा जीवन भी बहुत उच्चा है। भाई साहब ने तीन प्रमाण दिते ने अपनी रचना विच इस गल नूं समझाण दे लई कि इंसान ऐ मनुख कि जे तू हथ विच दीवा पकड़े है ते आप भी चानण विच चल ते रब मेर करे तेरे पिछे चलण वाले लोकां नूं भी चानण मिल जाए, वह भी अंधकार तो बच जाए। भाई साहब ने पहली उदाहरण दिती है, कहिंदे ने लोग माला दे मणके पकड़ के प्रभु दा चिंतन करदे ने। देखो एक उदाहरण दा पक्ष है, हथ विच माला पकड़दे ने, एक एक मणके ते कोई राम कहिंदा पिया है, कोई वाहगुरु कह रहा है, कोई अपने इष्ट दे नाम नूं भावना दे नाल यतन करदा है भी माला दे एक एक मणके ते परमेश्वर दा नाम जिहड़ा ओह लिया जाए। देखो उदाहरण लैनी है केवल माला दी कि आदमी गल्लां उच्चियां करदे ने पर जीवन उच्चा नहीं, हाथ विच दीवा जरूर है पर आप खुद खनेरे विच भटकदे ने। भाई साहब कहिंदे ने माला दा सब तो पहला जो मणका बनिया है उहनूं सब तो वड्डा आकार मिलिया ते उस मणके दा नाम है मेरू मणका। जदों माला बनाई जांदी है उस मेरू मणके नूं सब तो पहला बनाया वह शिखर सी। मेरू दा अर्थ वैसे पहाड़ हुंदा है, पहाड़ दा अर्थ आपां उच्चा करांगे कि मेरू मणका सब तो उच्चा सब तो वड्डा है ते सारियां दा शिखर है मेरू, बाकी जिहड़े मणके ने वह मेरू मणके तो छोटे बनाए गए। भाई साहब कहिंदे ने माला पकड़ के हाथ विच प्रभु दा नाम चिंतन करन वाला भगत आया, उन्हें एक एक मणके ते उस प्रभु दे नाम नूं याद कीता, भावां के गुरमत विच इस माला दे नाल नाल अपनी रसना नूं माला बनाउण दा जिक्र कीता है। सतगुरु ने अपने सवासां नूं माला बनाउण लिखिया, हजूर ने अपने अंदर नूं माला बनाउण दी गल कही, पर खैर जे कोई सज्जन बाहरों हाथ विच माला पकड़ के एक एक मणके ते वह वाहगुरु वाहगुरु कहिंदा है, सारी माला दे मणकियां ते वह वाहगुरु वाहगुरु कही जाएगा, पर जदों वह मेरू मणके ते आउंदा है ना उदों मेरू मणके नूं कदी गिनती विच नहीं लिआउंदे। 108 मणकियां दी लोक माला पकड़दे ने, कोई 27 दी पकड़दा है, ਕੋਈ 54 ਦੀ ਪਕੜਦਾ, ਪਰ ਜਦੋਂ ਕੋਈ ਸੱਜਣ ਉਸ ਮਾਲਾ ਦੇ ਇੱਕ ਇੱਕ ਮਣਕੇ ਤੇ ਰਾਮ ਰਾਮ ਕਹਿੰਦਾ, ਮੇਰੂ ਮਣਕਾ ਸਾਹਮਣੇ ਆਉਂਦਾ ਤੇ ਉਸ ਵੇਲੇ ਬੰਦਾ ਕੀ ਕਰਦਾ, ਉਸ ਮੇਰੂ ਮਣਕੇ ਨੂੰ ਪਕੜ ਕੇ ਕਦੀ ਵੀ ਵਾਹਿਗੁਰੂ ਨਹੀਂ ਕਹਿੰਦਾ, ਕਦੀ ਵੀ ਰਾਮ ਨਹੀਂ ਕਹਿੰਦਾ। ਸਿਆਣਿਆਂ ਦਾ ਇਹ ਖਿਆਲ ਹੈ ਕਿ ਜਦੋਂ ਸੱਜਣ ਮਾਲਾ ਰਾਹੀਂ ਪ੍ਰਭੂ ਦਾ ਨਾਮ ਜਪਦੇ ਨੇ ਉਦੋਂ ਕੀ ਕਰਦੇ ਨੇ, ਉਹਨਾਂ ਮੇਰੂ ਮਣਕੇ ਦੇ ਚਾਹੇ ਖੱਬੇ ਚਾਹੇ ਸੱਜੇ ਉਹਦੇ ਤੋਂ ਸ਼ੁਰੂ ਕਰਨਾ ਜਪਣਾ, ਅਤੇ 108 ਮਣਕੇ ਜਪਣ ਤੋਂ ਬਾਅਦ ਜਦੋਂ ਉਹ ਆਉਂਦੇ ਨੇ ਫਿਰ ਮੇਰੂ ਮਣਕੇ ਕੋਲ, ਅਤੇ ਪਰਤ ਕੇ ਮੇਰੂ ਮਣਕੇ ਨੂੰ ਟੱਪ ਕੇ ਨਹੀਂ ਨਿਕਲਦੇ, ਉਹ ਪਿਛਲੇ ਪਾਸੇ ਫਿਰ ਹੋ ਕੇ ਮਾਲਾ ਦੇ ਦੂਜੇ ਮਣਕਿਆਂ ਵੱਲ ਪਿਛਾਂ ਫਿਰ ਤੁਰ ਪੈਣਗੇ। 108 ਮਣਕੇ ਗਿਣਤੀ ਵਿੱਚ ਸਾਰੇ ਆਉਣਗੇ, ਪਰ ਬਦਕਿਸਮਤੀ ਹੈ ਕਿ ਜਿਹੜਾ ਮਣਕਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਚਾ ਹੈ ਕਦੀ ਉਹ ਗਿਣਤੀ ਵਿੱਚ ਨਹੀਂ ਆਉਂਦਾ। ਕਦੀ ਵੀ ਬੰਦੇ ਨੇ ਉਸ ਮਣਕੇ ਨੂੰ ਹੱਥ ਵਿੱਚ ਪਕੜ ਕੇ ਇੱਥੋਂ ਨਹੀਂ ਸ਼ੁਰੂ ਕੀਤਾ ਵਾਹਿਗੁਰੂ, ਵਾਹਿਗੁਰੂ ਹਮੇਸ਼ਾ ਸ਼ੁਰੂ ਕਰਦਾ ਜਿਹੜਾ ਮੇਰੂ ਮਣਕੇ ਤੋਂ ਅੱਗੇ ਛੋਟਾ ਮਣਕਾ ਹੈ। ਭਾਈ ਸਾਹਿਬ ਨੇ ਕਿਹਾ, ਦੇਖ ਕਿ ਤੈਨੂੰ ਉਦਾਹਰਨ ਦੇਣਾ ਵਾ, ਉੱਚਾ ਹੋਣਾ, ਉੱਚੇ ਖਿਆਲ ਰੱਖਣੇ, ਸਭ ਤੋਂ ਅੱਗੇ ਥਾਂ ਲੈ ਲੈਣੀ, ਇਹਦਾ ਭਾਵ ਇਹ ਨਹੀਂ ਕਿ ਰੱਬ ਦੇ ਘਰ ਵਿੱਚ ਵੀ ਸਭ ਤੋਂ ਪਹਿਲਾਂ ਥਾਂ ਮਿਲ ਜਾਏਗੀ। ਭਾਈ ਸਾਹਿਬ ਕਹਿੰਦੇ ਨੇ 108 ਮਣਕੇ, ਉਹ ਤਾਂ ਇੱਕ ਇੱਕ ਮਣਕਾ ਬੰਦਾ ਗਿਣਤੀ ਵਿੱਚ ਲਿਆਏਗਾ, ਪਰ ਜਿਹੜਾ ਮੇਰੂ ਮਣਕਾ ਸਭ ਤੋਂ ਉੱਚਾ ਹੈ ਉਹ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਦੇਖੀ ਉਹ ਬੰਦਿਆਂ, ਕਿਤੇ ਤੂੰ ਮੇਰੂ ਮਣਕੇ ਦੀ ਤਰ੍ਹਾਂ ਸਭ ਤੋਂ ਉੱਚਾ ਨਾ ਬਣਿਆ ਰਹੀਂ। ਅਤੇ ਇੱਥੇ ਦੇਖੋ, ਇਹ ਨਹੀਂ ਕਿ ਇਸ ਮਣਕੇ ਨੂੰ ਆਪਾਂ ਮਾਲਾ ਤੋਂ ਵਾਹ ਕਰਨੇ ਹਾਂ, ਹਾਲਾਂਕਿ ਮੇਰੂ ਮਣਕਾ ਵੀ ਉਹਨਾਂ ਦੇ ਵਿੱਚ ਬਿਲਕੁਲ ਦਰਮਿਆਨ ਉਹਨਾਂ ਦੇ ਵਿਚਕਾਰ ਹੈ ਜਿਨ੍ਹਾਂ ਮਣਕਿਆਂ 'ਤੇ ਪ੍ਰਭੂ ਦਾ ਨਾਮ ਚਿਤਵਿਆ ਜਾਣਾ, ਰਾਮ ਚਿਤਵਿਆ ਜਾਣਾ। ਪਰ ਬਦਕਿਸਮਤੀ ਕਿ ਇਹਨੇ 108 ਮਣਕਿਆਂ ਵਿੱਚ ਰਹਿਣ ਤੋਂ ਬਾਅਦ ਵੀ ਉਸ ਦੀ ਗਿਣਤੀ ਕੋਈ ਨਹੀਂ। ਜੇ ਸੱਚ ਜਾਣੋ, ਜੇ ਬੰਦਾ ਧਰਮ ਦੀ ਦੁਨੀਆ ਵਿੱਚ ਵਿਚਰਦਾ ਹੋਵੇ, ਰਹਿੰਦਾ ਵੀ ਧਰਮੀ ਬੰਦਿਆਂ ਦੇ ਇਕੱਠ ਵਿੱਚ ਹੋਵੇ, ਅਤੇ ਸਭ ਤੋਂ ਉੱਚੇ ਖਿਆਲ ਵੀ ਪੇਸ਼ ਕਰੇ, ਸਭ ਤੋਂ ਅੱਗੇ ਵੱਧ ਕੇ ਲੋਕ ਉਹਨੂੰ ਸਨਮਾਨ ਵੀ ਦੇਣ, ਪਿਆਰਿਆ ਦੇਖੀ ਇਹਦਾ ਮਤਲਬ ਇਹ ਨਹੀਂ ਤੇਰੇ ਖਿਆਲ ਤੇਰੀ ਉੱਚਮਤਾ ਸਾਰੀਆਂ ਥਾਵਾਂ 'ਤੇ ਤੂੰ ਪ੍ਰਵਾਨ ਹੋ ਜਾਏ ਅਤੇ ਰੱਬ ਦੇ ਘਰ ਵੀ ਪ੍ਰਵਾਨ ਹੋ ਜਾਏਗਾ। ਜੇ ਤੇਰੇ ਅੰਦਰ ਦੀ ਖੌਮੇ ਨਹੀਂ ਮਰੀ, ਮੇਰੂ ਮਣਕਾ ਸਭ ਤੋਂ ਉੱਚਾ ਮੰਨਿਆ ਪਰ ਗਿਣਤੀ ਵਿੱਚ ਕਦੀ ਨਹੀਂ ਆਉਣਾ। ਗਿਣਤੀ ਵਿੱਚ ਤਾਂ ਉਹ ਹੀ ਆਉਣਗੇ ਜਿਹੜੇ ਮੇਰੂ ਤੋਂ ਛੋਟੇ। ਮੇਰੂ ਮਣਕਾ ਉੱਚਾ ਹੈ ਪਰ ਗਿਣਤੀ ਵਿੱਚ ਨਹੀਂ। ਕਈ ਵਾਰੀ ਉੱਚੇ ਖਿਆਲ ਰੱਖਣ ਵਾਲੇ ਜ਼ਿੰਦਗੀ ਨੀਵੀਂ ਹੋਵੇ ਅਤੇ ਗੁਰਮੁਖੋ ਉਹ ਗਿਣਤੀ ਵਿੱਚ ਨਹੀਂ ਆਉਂਦੇ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿੰਦੇ ਨੇ ਬਾਕੀ ਰੁੱਖ ਅਸੀਂ ਦੇਖਦੇ ਹਾਂ ਕਿ ਸਿੰਬਲ ਦੇ ਰੁੱਖ ਤੋਂ ਕਾਫੀ ਰੁੱਖ ਐਸੇ ਨੇ ਜਿਹੜੇ ਛੋਟੇ ਨੇ। ਆ 52 ਜਿਹੜਾ ਚੰਦਨ ਹੈ ਇਹਨੂੰ 52 ਉਂਗਲਾਂ ਤੱਕ ਮੰਨਿਆ ਜਾਂਦਾ ਹੈ, ਪਰ ਹੁਣ ਇਸ ਚੰਦਨ ਦੀ ਮਹਿਕ ਦੇਖੋ ਕਿੰਨੀ ਹੈ। ਇਸ ਚੰਦਨ ਦੀ ਸੁਗੰਧੀ ਅਰਿੰਡ ਦੇ ਰੁੱਖ ਨੂੰ ਵੀ ਆਪਣੀ ਮਹਿਕ ਨਾਲ ਭਰਪੂਰ ਕਰਦੀ ਹੈ। ਸਿੰਮਲ ਦੇ ਰੁੱਖ ਦੇ ਸਾਹਮਣੇ ਅਮਰੂਦ ਦੇ ਪੇਡੇ ਨੂੰ ਦੇਖੋ, ਇਹਦਾ ਕਿੰਨਾ ਕੁ ਆਕਾਰ ਹੈ, ਇੱਕ ਛੋਟੇ ਜਿਹੇ। ਆਪਾਂ ਅੰਬ ਦੇ ਰੁੱਖ ਨੂੰ ਦੇਖੀਏ, ਉਹਦਾ ਸਿੰਮਲ ਦੇ ਰੁੱਖ ਦੇ ਸਾਹਮਣੇ ਕੀ ਆਕਾਰ ਹੈ। ਸੰਤਰੇ, ਬਦਾਮ ਅਤੇ ਦਾਖਾਂ ਦੇ ਰੁੱਖਾਂ ਨੂੰ ਕੋਈ ਸਿੰਮਲ ਨਾਲ ਤੱਕੇ, ਉਹਨਾਂ ਦਾ ਆਕਾਰ ਉਤਨਾ ਉੱਚਾ ਨਹੀਂ, ਉਹਨਾਂ ਦਾ ਤਣਾ ਉਤਨਾ ਮੋਟਾ ਨਹੀਂ। ਜਿਤਨਾ ਮੋਟਾ ਉੱਚਾ ਤਣਾ ਰੱਬ ਨੇ ਸਿੰਮਲ ਦਾ ਪੈਦਾ ਕੀਤਾ ਹੈ, ਇੰਨਾ ਸ਼ਾਇਦ ਦੂਸਰੇ ਰੁੱਖਾਂ ਦਾ ਨਹੀਂ। ਪਰ ਜੇ ਸਿੰਮਲ ਇਹ ਹੀ ਮਾਣ ਕਰੀ ਜਾਏ ਕਿ ਮੈਂ ਬਾਗ ਵਿੱਚ ਸਭ ਤੋਂ ਉੱਚਾ ਵਾਂ, ਮੇਰੇ ਤੋਂ ਉੱਪਰ ਕੋਈ ਨਹੀਂ, ਭਾਈ ਸਾਹਿਬ ਕਹਿੰਦੇ 52 ਚੰਦਨ ਪੂਜਾ ਵਿੱਚ ਲਿਆ ਜਾਏਗਾ। ਦੇਖ ਫਲ ਜਿਹੜੇ ਨੇ ਉਹਨੂੰ ਮੰਦਰ ਵਿੱਚ ਲੋਕ ਲੈ ਕੇ ਜਾਣਗੇ, ਫਲਾਂ ਨੂੰ ਆਪਣੇ ਘਰ ਵਿੱਚ ਅਦਬ ਨਾਲ ਸਾਂਭ ਕੇ ਰੱਖਣਗੇ। ਸਿੰਮਲ ਰੁੱਖ ਭਾਵੇਂ ਤੂੰ ਬਾਗ ਵਿੱਚ ਸਭ ਤੋਂ ਉੱਚਾ ਹੈ, ਪਰ ਜਿੱਦਣ ਪ੍ਰਵਾਨ ਚੜ੍ਹਨ ਦੀ ਗੱਲ ਆਵੇਗੀ ਤੇਰੇ ਤੋਂ ਕਈ ਗੁਣਾ ਛੋਟੇ ਰੁੱਖ ਤਾਂ ਪ੍ਰਵਾਨ ਹੋ ਜਾਣਗੇ, ਤੂੰ ਕਿਸੇ ਗਿਣਤੀ ਵਿੱਚ ਨਹੀਂ ਆਉਣਾ, ਇਸ ਉੱਚੇਪਨ ਦਾ ਮਾਣ ਨਾ ਕਰੇ। ਭਾਈ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਸਿੰਮਲ ਰੁੱਖ ਦੀ ਤਰ੍ਹਾਂ ਅੱਤ ਦੇ ਉੱਚੇ ਵਿਚਾਰ ਵੀ ਰੱਖਦਾ ਹੋਵੇ, ਮੈਂ ਬੇਨਤੀ ਜਿਹੜੀ ਕਰ ਰਿਹਾ ਕਿ ਖਾਤ ਦੀਪ ਕੂਵੇਂ ਪਰੇ, ਕਿ ਬੰਦੇ ਕੋਲ ਸਮਝ ਹੈ, ਆਪਣੇ ਕੋਲ ਅਕਲ ਹੈ, ਪਰ ਉਸ ਅਕਲ ਦੀ ਵਰਤੋਂ ਨਾ ਕਰੇ, ਇਹ ਮਾਣ ਕਰੀ ਜਾਏ ਕਿ ਮੈਂ ਬੜਾ ਸਿਆਣਾ ਵਾਂ, ਮੇਰੇ ਕੋਲ ਸਮਝ ਬੜੀ। ਮਾਲਾ ਦਾ ਮੇਰੂ ਮਣਕਾ ਉੱਚਾ ਜ਼ਰੂਰ ਹੈ ਪਰ ਗਿਣਤੀ ਵਿੱਚ ਕਦੀ ਨਹੀਂ ਆਉਂਦਾ। ਸਿੰਮਲ ਦਾ ਰੁੱਖ ਉੱਚਾ ਜ਼ਰੂਰ ਹੈ ਪਰ ਜਿਹੜਾ ਇਹਦੇ ਨੇੜੇ ਆ ਜਾਏ ਉਹਨੂੰ ਕੇਵਲ ਤਾਂ ਕੇਵਲ ਨਿਰਾਸ਼ਤਾ ਪੱਲੇ ਪੈਂਦੀ ਏ। ਉਹਦੇ ਫਲ, ਉਹਦੇ ਫੁੱਲ, ਉਹਦੇ ਪੱਤੇ ਕਿਸੇ ਵੀ ਕੰਮ ਨਹੀਂ। ਦੇਖ ਸਿਮਲ ਦੀ ਰੁੱਖ ਦੀ ਤਰ੍ਹਾਂ ਉੱਚਾ ਨਾ ਬਣਿਆ ਰਹੀਂ, ਕਈ ਵਾਰੀ ਉੱਚੇ ਨੀਵਿਆਂ ਦੇ ਸਾਹਮਣੇ ਗਿਣਤੀ ਵਿੱਚ ਨਹੀਂ ਆਉਂਦੇ।